ਇੱਕ ਨਾ ਘਰ ਮੈਂ ਦੇ ਵਡਿਆਈ, ਇੱਕ ਭਰਮ ਪਵੈ ਹੈ ਅਭਮਾਨਾ।
ਲੋ ਇੱਕ ਨਾ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਘਰ ਦੇ ਵਿੱਚ ਬੈਠਿਆਂ ਹੀ ਵਡਿਆਈ ਦੇ ਦਿੰਦੇ, ਇੱਕ ਭਰਮ ਪਵੈ ਅਭਮਾਨਾ। ਇੱਕ ਹੰਕਾਰੀ ਲੋਕ ਭਰਮ ਦੇ ਵਿੱਚ ਹੀ ਭਟਕਦੇ ਫਿਰਦੇ ਨੇ, ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ। ਭਾਵ ਗੁਰੂ ਘਰ ਦੇ ਵਿੱਚ ਜਿਹੜੇ ਹਲੀਮੀ ਨਾਲ ਨਿਮਰਤਾ ਨਾਲ ਸੇਵਾ ਕਰਦੇ ਨੇ, ਉਹਨਾਂ ਨੂੰ ਤੇ ਘਰ ਬੈਠਿਆਂ ਹੀ ਵਡਿਆਈ ਮਿਲ ਜਾਂਦੀ ਹੈ, ਤੇ ਜਿਹੜੇ ਹੰਕਾਰ ਦੇ ਵਿੱਚ ਰਹਿੰਦੇ ਨੇ ਤੇ ਫਿਰ ਉਹ ਗੁਰੂ ਤੋਂ ਦੂਰ ਹੀ ਭਟਕਦੇ ਫਿਰਦੇ ਨੇ ਤੇ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ।
ਬਿਲਾਵਲ ਮਹੱਲਾ ਤੀਜਾ, ਪੂਰਾ ਥਾਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫੇਰ ਸਤਿਗੁਰੂ ਦੀ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਵਰਣਨ ਕਰਦੇ ਹਨ। ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੀ ਸਮਾਨਾ। ਜਿਸ ਨੂੰ ਪਾਈ ਸਤਿਗੁਰੂ ਦੀ ਮਤ, ਗੁਰੂ ਦੀ ਮਤ ਪ੍ਰਾਪਤ ਹੋ ਜਾਂਦੀ ਹੈ ਸੋ ਸਤਿਗੁਰ ਮਾਹੀ ਸਮਾਨਾ, ਬਈ ਉਹ ਸਤਿਗੁਰੂ ਦੇ ਸ਼ਬਦ ਵਿੱਚ ਲੀਨ ਹੋ ਜਾਂਦਾ। ਜਿਸ ਨੂੰ ਸਤਿਗੁਰੂ ਦੀ ਮਤ ਪ੍ਰਾਪਤ ਹੋ ਜਾਵੇ ਫਿਰ ਉਹ ਸਤਿਗੁਰੂ ਦੇ ਵਿੱਚ ਭਾਵ ਸਤਿਗੁਰੂ ਦੇ ਸ਼ਬਦ ਵਿੱਚ ਲੀਨ ਹੋ ਜਾਂਦਾ ਹੈ, ਸਤਿਗੁਰੂ ਦੇ ਵਾਸਤਵ ਰੂਪ ਦੇ ਵਿੱਚ ਲੀਨ ਹੋ ਜਾਂਦਾ ਹੈ। ਇਹ ਬਾਣੀ ਜੋ ਜੀਆਂ ਹੋ ਜਾਣਾ ਤਿਸ ਅੰਤਰ ਰਵੈ ਹਰ ਨਾਮਾ, ਇਹ ਜੋ ਬਾਣੀ ਹੈ ਗੁਰੂ ਦੀ ਬਾਣੀ, ਜਿਹੜਾ ਇਸ ਨੂੰ ਜੀਆਂ ਹੋ ਜਾਣਾ ਹੈ ਵੀ ਆਪਣੇ ਦਿਲ ਤੋਂ ਜਾਣਦਾ ਹੈ, ਇਹਦਾ ਮਤਲਬ ਇਹ ਹੈ ਇਹ ਜੋ ਸਤਿਗੁਰੂ ਦੀ ਬਾਣੀ ਹੈ ਇਹਦੀ ਜਿਹੜੀ ਗਹਿਰ ਗੰਭੀਰਤਾ ਬਹੁਤ ਮਹਾਨ ਹੈ। ਜਿਹੜਾ ਇਸ ਬਾਣੀ ਦੇ ਭਾਵ ਨੂੰ ਰਸਤੇ ਰਹੱਸ ਨੂੰ ਆਪਣੇ ਜੀਓ ਜਾਣਾ, ਆਪਣੇ ਅੰਦਰੋਂ ਜਾਣ ਲੈਂਦਾ ਹੈ, ਤਿਸ ਅੰਤਰ ਰਵੈ ਹਰਨਾਮਾ, ਫਿਰ ਉਹਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਂਦਾ, ਉਹਦੇ ਅੰਦਰ ਸਿਮਰਨ ਦੀ ਰੋਹ ਚੱਲ ਪੈਂਦੀ ਹੈ। ਕਿਉਂਕਿ ਇਹ ਇੱਕ ਸਿਧਾਂਤ ਹੈ, ਇਸ ਬਾਣੀ ਤੇ ਹਰ ਨਾਮ ਪਾਏਗਾ, ਇਸ ਬਾਣੀ ਤੋਂ ਅੱਗੇ ਨਾਮ ਪ੍ਰਾਪਤ ਹੁੰਦਾ ਹੈ। ਕਈ ਪ੍ਰੇਮੀ ਦੁਬਧਾ ਵਿੱਚ ਪੈ ਜਾਂਦੇ ਨੇ, ਦੱਸੋ ਜੀ ਬਾਣੀ ਪੜ੍ਹੀਏ ਜਾਂ ਅਸੀਂ ਸਿਮਰਨ ਕਰੀਏ, ਤੇ ਕਈ ਸਿਮਰਨ ਤੇ ਜ਼ੋਰ ਦਿੰਦੇ ਨੇ, ਤੇ ਕਈ ਕਹਿੰਦੇ ਚਲੋ ਕੱਲੀ ਬਾਣੀ ਪੜ੍ਹੀ ਜਾਓ, ਪਰ ਨਹੀਂ ਸਾਰਾ ਕੁਝ ਹੀ ਕਰਨਾ ਚਾਹੀਦਾ। ਜਿਵੇਂ ਹੁਣ ਸਾਡੇ ਸਰੀਰ ਦੀਆਂ ਕਈ ਲੋੜਾਂ ਹੁੰਦੀਆਂ ਨੇ, ਕਦੇ ਅਸੀਂ ਭੋਜਨ ਵੀ ਛਕਦੇ ਹਾਂ, ਕਦੇ ਤਰਲ ਪਦਾਰਥ ਵੀ ਛਕਦੇ ਹਾਂ, ਆਪੋ ਆਪਣੀ ਥਾਂ ਸਭ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਹਰ ਗੁਰਸਿੱਖ ਨੂੰ ਬਾਣੀ ਦੀ ਵੀ ਲੋੜ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਂ, ਤੇ ਨਾਲ ਹੀ ਸਿਮਰਨ ਦੀ ਵੀ ਲੋੜ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣਾ, ਇਹ ਬਾਣੀ ਗਹਿਰ ਗੰਭੀਰ ਹੈ। ਜਿਹੜਾ ਇਸ ਬਾਣੀ ਦੇ ਰਸ ਨੂੰ, ਰਹੱਸ ਨੂੰ ਆਪਣੇ ਅੰਦਰੋਂ ਆਪਣੇ ਦਿਲੋਂ ਜਾਣ ਲੈਂਦਾ ਹੈ, ਫਿਰ ਉਹਦੇ ਅੰਦਰ ਪ੍ਰਭੂ ਦਾ ਨਾਮ ਵਸ ਜਾਂਦਾ ਹੈ। ਲੋਹਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਪੂਰਾ ਥਾਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ।
ਬਈ ਦੇਖੋ, ਪੂਰੇ ਵਾਹਿਗੁਰੂ ਨੇ ਇਸ ਸੰਸਾਰ ਦਾ ਪੂਰਾ ਹੀ ਥਾਟ, ਪੂਰਾ ਹੀ ਠਾਟ ਬਣਾਇਆ ਹੋਇਆ। ਕੋਈ ਚੀਜ਼ ਇਹੋ ਜਿਹੀ ਨਹੀਂ ਜਿਹੜੀ ਵਾਹਿਗੁਰੂ ਪਰਮੇਸ਼ਰ ਨੇ ਵੱਧ ਘੱਟ ਬਣਾਈ ਹੋਵੇ। ਇਹ ਗੱਲ ਵੱਖਰੀ ਹੈ, ਇਸ ਮਨੁੱਖ ਦੀ ਜਿਹੜੀ ਸੋਚ ਹੈ ਇਹ ਹਮੇਸ਼ਾ ਹੀ ਵਾਹਿਗੁਰੂ ਦੀ ਰਜ਼ਾ ਤੋਂ ਉਲਟ ਰਹੀ ਹੈ, ਤੇ ਫਿਰ ਬਾਅਦ ਵਿੱਚ ਇਹਨੂੰ ਪਛਤਾਉਣਾ ਵੀ ਪਿਆ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਵੇਖ ਲਓ ਸੰਸਾਰ ਦੇ ਵਿੱਚ ਜੋ ਵੀ ਕੁਛ ਬਣਾਇਆ ਹੈ ਨਾ, ਉਹਦੀ ਆਪਣੀ ਥਾਂ ਜ਼ਰੂਰਤ ਹੈ, ਔਰ ਉਸ ਤੋਂ ਬਿਨਾਂ। ਹੁਣ ਫਰਜ਼ ਕਰੋ, ਅਸੀਂ ਕਈ ਵਾਰੀ ਸੋਚ ਲੈਂਦੇ ਹਾਂ ਵੀ ਆਹ ਚੀਜ਼ ਵਾਹਿਗੁਰੂ ਪਰਮੇਸ਼ਰ ਨੇ ਵਾਧੂ ਬਣਾ ਦਿੱਤੀ, ਖਾਸ ਕਰਕੇ ਜਿਵੇਂ ਆਹ ਕੀੜੇ ਮਕੌੜੇ ਨੇ, ਕੋਈ ਸੱਪ ਠੂਹੇ ਨੇ, ਜ਼ਹਿਰੀਲੇ ਜਾਨਵਰ ਨੇ, ਅਸੀਂ ਕਹਿੰਦੇ ਇਹਨਾਂ ਦੀ ਕੀ ਲੋੜ ਸੀ। ਪਰ ਇਹ ਕੁਦਰਤ ਦਾ ਸੰਤੁਲਨ ਬਣਾਉਣ ਦੇ ਲਈ ਹਰ ਚੀਜ਼ ਦੀ ਜ਼ਰੂਰਤ ਸੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ। ਉਸ ਪੂਰੇ ਪ੍ਰਭੂ ਨੇ ਇਹ ਪੂਰਾ ਹੀ ਥਾਟ ਬਣਾਇਆ ਹੈ। ਇੱਕ ਪਾਸੇ ਆਕਾਸ਼ ਬਣਾਇਆ ਹੈ, ਹਵਾ ਬਣਾਈ ਹੈ, ਅੱਗ ਵੀ ਬਣਾਈ ਹੈ, ਅਤੇ ਇਸੇ ਤਰ੍ਹਾਂ ਪਾਣੀ ਵੀ ਬਣਾਇਆ, ਧਰਤੀ ਵੀ ਬਣਾਈ ਹੈ, ਫਿਰ ਧਰਤੀ ਉੱਤੇ ਦਰਿਆ ਵੀ ਬਣਾਏ ਨੇ, ਜੰਗਲ ਵੀ ਬਣਾਏ ਨੇ, ਪਹਾੜ ਵੀ ਬਣਾਏ ਨੇ, ਟਿੱਬੇ ਵੀ ਬਣਾਏ ਨੇ, फिर 84 लाख जूना दे जीव ही पैदा कीते ने। पूरा ठाठ बनाया पूरा, ए पूरे मालिक वाहिगुरु ने संसार दा पूरा ठाठ बनाया। इत्थे हर चीज दी जरूरत है, वेखो एक समाना। पर सतगुरु कहिंदे एक गल होर वेखो, फिर सारे संसार दे विच ओ एक वाहिगुरु परमेश्वर समाना दा अर्थ समाया होया है। जिथे वाहिगुरु ने संसार दा पूरा ठाठ बनाया है, ते फिर इस संसार दे विच वाहिगुरु आप भी वस रहा है।
इस परपंच में सचे नाम की वडियाई, मत को तरहो गुमाना।
साहिब सतगुरु सचे पातशाह फरमाउंदे ने, गुरमुखो इस संसार दे विच सचे नाम दी ही वड्डी वडियाई है। सब वडियाईयां हर नाम विच हर गुरमुख ते आईऐ, जे वस्त मंगिया साई पाईऐ, जे नाम चित लाईऐ, मत को तरहो गुमाना। कोई होर कोई धर्म कर्म पूजा पाठ तीर्थ स्नान वर्त आदि करके कोई मत हंकार कर लवे, उन्हां दा परमेश्वर दी दरगाह दे विच कौड़ी मुल नहीं पैना। अगे तां वाहिगुरु दे नाम दी ही वडियाई जानी जावेगी। इसे लिए सतगुरु साडे सारे भुलेखे दूर करदे ने। बाणी विच होर थावां ते भी बड़े स्पष्ट ढंग दे नाल लिखिया है, सतजुग सत तेता जगी द्वापर पूजा चार, तीनों जुग तीनों दिड़े कल केवल नाम आधार। इस कलयुग दे विच नाम दी वडियाई है। अब कलु आयो रे एक नाम बोवह बोवह, अनरूत नाही नाही मत परम पुलो पुलो। इसे लिए हजूर कहिंदे ने, कोई मत कोई होर किसे धर्म कर्म दा हंकार कर लवे, ते इस संसार विच तां सच्चे नाम दी ही वडियाई है, भाव इस सच्चे नाम दी ही अगे जाके कदर पैनी है। होर किसे पूजा पाठ दा कोई मत हंकार करो।
सतगुर की जिसनो मत आवे सो सतगुर माए समाना।
साहिब सतगुरु सच्चे पातशाह फरमाउंदे ने, पाए जिस मनुख नु सतगुरु दी मत प्राप्त हो जांदी है, भाव गुरु दी मत नू जो धारण कर लैंदा है, सो सतगुर माहे समाना। फिर ओ सतगुरु दे विच भाव सतगुरु दी बाणी विच गुरु दे शब्द विच ते गुरु दे स्वरूप दे विच समा जांदा है। भाव जिसनू गुरु दी मत प्राप्त हो जावे फिर ओ सतगुरु विच जां। इहदा इह भी अर्थ कीता है, सतगुर की जिसनू मत आवे, जिसनू सतगुरु दी मत प्राप्त हो जांदी है, सो सतगुर माहे समाना। फिर ओ सच्चे गुरु परमेश्वर विच जाके लीन हो जांदा है, क्योंकि सच्चा गुरु अकाल पुरख है ना। जिनू सतगुरु दी मत प्राप्त हो जांदी है फिर ओ सतगुरु अकाल पुरख विच जाके लीन हो जांदा है।
यह बाणी जो जियो जाने अंतर वै हर नामा रहाओ।
साहिब सतगुरु सच्चे पातशाह फरमाउंदे ने, जेड़ा ए बाणी नू अपने जी तो जान लैंदा है, भाव इस बाणी दे भाव नू बाणी दे रस नू बाणी दे रहस नू अपने दिलों जान लैंदा है समझ लैंदा है, तिस अंतर रवै हर नामा, फिर ओदे अंदर वाहिगुरु दा नाम सिमरन दा प्रवाह चल पैंदा है, ओदे अंदर प्रभु दा नाम वस जांदा है।
जो जुगा का हुण नबेड़ा नर मनुखा नो एक निधाना।
रहाओ विश्राम दे के धन गुरु अमरदास महाराज सच्चे पातशाह फरमाउंदे हन, गुरमुखो चाहो जुगा का हुण नबेड़ा, हुण चार जुगां दा नबेड़ा हो गया। इहदा मतलब की है, चार जुगां दे विच पहला वर्ण वंड कीती गई सी, मनुखी समाज दे विच वंडियां पाईयां गईयां सन, चारे जुगां दा हुण इस कलयुग दे विच आके नबेड़ा हो गया है। ओ किवें? नर मनुखा नो एक निदाना। धन गुरु नानक देव महाराज सच्चे पातशाह ने की नर पुरश ते की मनुखा इस्त्रियां हर माई भाई नू एक नाम दा खजाना बख्शिश कर दिता, भाव सारिया नू नाम जपन दे लई सतगुरु ने खुल दे दिती है। कोई भी गुरसिख माई भाई वाहिगुरु दा नाम जप सकदा है ते ओदी कल्याण हो सकदी है। ਨਰ ਪੁਰਸ਼ ਦਾ ਵਾਚਕ ਹੈ ਤੇ ਮਨੁੱਖਾ ਇਸਤਰੀ ਦਾ ਵਾਚਕ, ਜਿਵੇਂ ਮਨੁੱਖ ਤੇ ਮਨੁੱਖਾ ਇਸਤਰੀ, ਮਨੁੱਖ ਪੁਰਸ਼ ਤੇ ਮਨੁੱਖਾ ਇਸਤਰੀ, ਜਿਵੇਂ ਸੇਵਕ ਤੇ ਸੇਵਕਾ, ਪ੍ਰੇਮੀ ਤੇ ਪ੍ਰੇਮਿਕਾ, ਇਸੇ ਤਰ੍ਹਾਂ ਮਨੁੱਖ ਤੋਂ ਮਨੁੱਖਾ ਇਸਤਰੀ ਵਾਚਕ ਸ਼ਬਦ ਸਮਝਣਾ। ਇਹ ਟਕਸਾਲ ਦੇ ਵਿੱਚ ਮਹਾਂਪੁਰਖ ਇਹ ਅਰਥ ਕਰਦੇ ਨੇ ਨਰ ਮਨੁੱਖਾਂ ਨੂੰ ਇੱਕ ਨਿਦਾਨ, ਵੀ ਕੀ ਇਸਤਰੀ ਕੀ ਪੁਰਸ਼ ਸਾਰਿਆਂ ਨੂੰ ਸਤਿਗੁਰੂ ਨੇ ਇੱਕ ਨਾਮ ਦਾ ਖਜ਼ਾਨਾ, ਅੰਮ੍ਰਿਤ ਦਾ ਖਜ਼ਾਨਾ ਸਾਂਝਾ ਬਖਸ਼ਿਸ਼ ਕਰ ਦਿੱਤਾ ਹੈ। ਚਾਰ ਯੁੱਗਾਂ ਦੇ ਵਿੱਚ ਤਾਂ ਇਸਤਰੀ ਨੂੰ ਬਿਲਕੁਲ ਨਾਮ ਜਪਣ ਦਾ ਅਧਿਕਾਰ ਹੀ ਨਹੀਂ ਸੀ। ਦੂਸਰੇ ਨੰਬਰ ਤੇ ਜਿਹੜੇ ਹੋਰ ਜਾਤ ਵਰਣਾਂ ਦੇ ਲੋਕ ਸਨ, ਉਹਨਾਂ ਦੇ ਵਿੱਚੋਂ ਸ਼ੂਦਰਾਂ ਲਈ ਵੀ ਕੋਈ ਭਗਤੀ ਕਰਨ ਦਾ, ਧਰਮ ਕਰਮ ਕਰਨ ਦਾ ਕੋਈ ਵਿਧਾਨ ਨਹੀਂ ਸੀ। ਪਰ ਇਹ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਰਪਾ ਕੀਤੀ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਣਾਂ ਕੋ ਸਾਂਝਾ ਬਖਸ਼ਿਸ਼ ਕਰ ਦਿੱਤਾ ਹੈ। ਤੇ ਨਾਲੇ ਖਾਸ ਕਰਕੇ ਕਿਸੇ ਵੀ ਧਰਮ ਨੇ ਔਰਤ ਨੂੰ ਕਿਸੇ ਵੀ ਧਰਮ ਕਰਮ ਦੇ ਵਿੱਚ ਕੋਈ ਜਗ੍ਹਾ ਨਹੀਂ ਸੀ ਬਖਸ਼ਿਸ਼ ਕੀਤੀ, ਨਾ ਹੀ ਕਿਸੇ ਧਰਮ ਅਸਥਾਨ ਦੇ ਵਿੱਚ ਕੋਈ ਉਹਨੂੰ ਪੂਜਾ ਪਾਠ ਕਰਨ ਦਾ ਹੁਕਮ ਕੀਤਾ ਸੀ। ਪਰ ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਨਰ ਮਨੁੱਖਾਂ ਨੂੰ ਏਕ ਨਿਦਾਨਾ, ਹਰ ਪੁਰਸ਼ ਤੇ ਇਸਤਰੀ ਨੂੰ, ਹਰ ਮਾਈ ਭਾਈ ਨੂੰ ਇੱਕੋ ਹੀ ਨਾਮ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਜਦੋਂ ਆਪਾਂ ਸਿੱਖ ਧਰਮ ਦੇ ਬਾਰੇ ਪੜ੍ਹਦੇ ਹਾਂ ਤੇ ਬਾਕੀ ਧਰਮਾਂ ਦਾ ਵੀ ਆਪਾਂ ਤੁਲਨਾਤਮਕ ਅਧਿਐਨ ਕਰਦੇ ਹਾਂ ਤਾਂ ਇਸ ਗੱਲ ਦਾ ਪਤਾ ਲੱਗਦਾ ਹੈ, ਬਾਕੀ ਧਰਮਾਂ ਨੇ ਇਸਤਰੀ ਜਾਤੀ ਨੂੰ ਛੁਟਿਆਇਆ ਸੀ, ਕੇਵਲ ਮਨੁੱਖ ਨੂੰ ਹੀ ਆਖਿਆ ਸੀ, ਧਰਮ ਮਨੁੱਖ ਦਾ ਹੁੰਦਾ, ਇਸਤਰੀ ਦਾ ਕੋਈ ਧਰਮ ਹੀ ਨਹੀਂ ਹੈ। ਹੁਣ ਦੇਖ ਲਓ ਕੁਛ ਐਸੇ ਹਿੰਦੂ ਮੰਦਰ ਨੇ ਜਿਨ੍ਹਾਂ ਦੇ ਵਿੱਚ ਇਸਤਰੀ ਜਾ ਹੀ ਨਹੀਂ ਸਕਦੀ, ਹੁਣ ਵੀ ਇਹ ਵਿਧਾਨ ਐਸੇ ਇਹਨਾਂ ਦੇ ਬਣੇ ਹੋਏ ਨੇ। ਕਈ ਮੁਸਲਮਾਨਾਂ ਦੇ ਧਰਮ ਅਸਥਾਨ ਨੇ, ਹੁਣ ਮੱਕੇ ਦਾ ਹਜ ਕਰਨ ਵਾਸਤੇ ਕੇਵਲ ਮੁਸਲਮਾਨ ਮਰਦ ਹੀ ਜਾਂਦੇ ਨੇ, ਕੋਈ ਇਸਤਰੀ ਨਹੀਂ ਉੱਥੇ ਜਾਂਦੀ, ਇਹ ਉਹਨਾਂ ਨੇ ਵਿਤਕਰੇ ਰੱਖੇ ਹੋਏ ਸਨ। ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਰ ਮਨੁੱਖਾਂ ਨੂੰ ਏਕ ਨਿਦਾਨਾ, ਜੇ ਗੁਰੂ ਘਰ ਦੇ ਵਿੱਚ ਕੋਈ ਪੁਰਸ਼ ਆ ਸਕਦਾ, ਮਾਈਆਂ ਬੀਬੀਆਂ ਵੀ ਆ ਸਕਦੀਆਂ, ਜੇ ਗੁਰੂ ਘਰ ਦੇ ਵਿੱਚ ਆ ਕੇ ਕੋਈ ਪੁਰਸ਼ ਸੇਵਾ ਕਰਦਾ ਹੈ ਤੇ ਮਾਈਆਂ ਬੀਬੀਆਂ ਵੀ ਕਰ ਸਕਦੀਆਂ ਨੇ, ਜੇ ਕੋਈ ਗੁਰਬਾਣੀ ਦਾ ਪਾਠ ਕੋਈ ਪੁਰਸ਼ ਕਰਦਾ ਹੈ, ਬੀਬੀਆਂ ਵੀ ਕਰ ਸਕਦੀਆਂ ਨੇ, ਜੇ ਕੋਈ ਗੁਰਬਾਣੀ ਦਾ ਕੀਰਤਨ ਰਾਗੀ ਸਿੰਘ ਕਰਦੇ ਨੇ, ਬੀਬੀਆਂ ਵੀ ਕਰ ਸਕਦੀਆਂ ਨੇ। ਇਹ ਸਾਰੇ ਮਾਈ ਭਾਈ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਾਂਝਾ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਵੀ ਸਾਰੇ ਇਸ ਨੂੰ ਵਰਤੋ, ਤੇ ਜੇ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਹੈ ਤੇ ਉਹ ਵੀ ਸਭ ਲਈ ਸਾਂਝਾ ਹੈ ਹਰ ਮਾਈ ਭਾਈ ਨੂੰ। ਜੇ ਗੁਰਸਿੱਖ ਅੰਮ੍ਰਿਤਧਾਰੀ ਸਿੰਘ ਬਣ ਸਕਦਾ ਹੈ ਤੇ ਬੀਬੀਆਂ ਵੀ ਅੰਮ੍ਰਿਤ ਛਕ ਕੇ ਕੌਰ ਬਣ ਸਕਦੀਆਂ ਨੇ। ਨਰ ਮਨੁੱਖਾਂ ਨੂੰ ਏਕ ਨਿਦਾਨਾ, ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਚਾਰੇ ਯੁੱਗਾਂ ਦਾ ਹੁਣੇ ਨਿਬੇੜਾ ਕਰ ਦਿੱਤਾ, ਜਿਹੜੀਆਂ ਵੰਡੀਆਂ ਪਾਈਆਂ ਸਨ ਉਹ ਖਤਮ ਕਰ ਦਿੱਤੀਆਂ, ਤੇ ਇਸਤਰੀ ਪੁਰਸ਼ਾਂ ਨੂੰ ਸਾਰਿਆਂ ਨੂੰ ਸਾਂਝਾ ਇੱਕ ਨਾਮ ਬਾਣੀ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ। ਖਾਵਾ ਹੈ ਖਰਚਾ ਹੈ ਰਲ ਮਿਲ ਭਾਈ, ਤੋਠ ਨਾ ਆਵੇ ਵੱਧੋ ਜਾਈ, ਵੀ ਸਾਰੇ ਤੁਸੀਂ ਬਾਣੀ ਪੜੋ, ਸਾਰੇ ਸਿਮਰਨ ਕਰੋ, ਸਾਰੇ ਮਾਈ ਭਾਈ ਨੂੰ ਸਾਂਝਾ ਇੱਕ ਖਜ਼ਾਨਾ ਬਖਸ਼ਿਸ਼ ਕੀਤਾ ਹੈ।
ਜਦ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦ ਬ੍ਰਹਮਚਰਜ ਰੱਖਣਾ, ਸੰਜਮ ਇੰਦਰੀਆਂ ਦਾ ਦਮਨ ਕਰਨਾ, ਤੀਰਥਾਂ ਦਾ ਇਸ਼ਨਾਨ ਕਰਨਾ, ਇਹ ਤੇ ਉਹਨਾਂ ਪਿਛਲੇ ਯੁਗਾਂ ਦਾ ਧਰਮ ਕਰਮ ਮੰਨਿਆ ਜਾਂਦਾ ਸੀ। ਕਲ ਮੈਂ ਕੀਰਤ ਹਰ ਨਾਮਾ, ਪਰ ਇਸ ਕਲਯੁਗ ਦੇ ਵਿੱਚ ਤਾਂ ਵਾਹਿਗੁਰੂ ਦੇ ਨਾਮ ਦੀ ਹੀ ਵੱਡੀ ਵਡਿਆਈ ਹੈ, ਇਸ ਲਈ ਇਸ ਕਲਯੁਗ ਦੇ ਵਿੱਚ ਪਿਛਲੇ ਧਰਮ ਕਰਮਾਂ ਦਾ ਕੋਈ ਬਹੁਤਾ ਲਾਭ ਨਹੀਂ ਹੈ। ਇਹ ਤੇ ਗੱਲ ਇਸ ਤਰ੍ਹਾਂ ਦੀ ਹੈ, ਆਣ ਰੁੱਤੀ ਆਣ ਬੋਈਐ ਫਲ ਨਾ ਫੁੱਲੈ ਤਾਹੀਂ, ਜੇ ਕੋਈ ਰੁੱਤ ਹੋਰ ਹੋਵੇ ਤੇ ਬੀਜ ਕੋਈ ਹੋਰ ਬੀਜਿਆ ਜਾਵੇ ਉਹ ਉੱਗਦਾ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਪਿਛਲੇ ਯੁਗਾਂ ਦੇ ਧਰਮ ਕਰਮ ਨੇ ਉਹ ਹੁਣ ਇਸ ਕਲਯੁਗ ਦੇ ਵਿੱਚ ਫਲੀਭੂਤ ਨਹੀਂ ਹੁੰਦੇ। ਜਦ ਸੰਜਮ ਤੀਰਥ ਉਹਨਾਂ ਯੁਗਾਂ ਦਾ ਧਰਮ ਆ, ਸਤਿਗੁਰੂ ਨੇ ਉਹਨਾਂ ਸ਼ਬਦ ਵੀ ਉਹ ਪਿਛਲੇ ਯੁਗਾਂ ਦਾ ਇਹ ਧਰਮ ਕਰਮ ਹੋ ਸਕਦਾ, ਪਰ ਇਸ ਕਲਯੁਗ ਦੇ ਵਿੱਚ ਤਾਂ ਵਾਹਿਗੁਰੂ ਦੇ ਨਾਮ ਦੀ ਹੀ ਵੱਡੀ ਮਹਿਮਾ ਹੈ।
ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜੇ ਭਾਈ ਕਿਸੇ ਨੂੰ ਭੁਲੇਖਾ ਹੈ ਤੁਸੀਂ ਵੇਦਾਂ ਤੇ ਪੁਰਾਣਾਂ ਨੂੰ ਸੋਧ ਕੇ ਵਿਚਾਰ ਕੇ ਪੜਤਾਲ ਕੇ ਦੇਖ ਸਕਦੇ ਹੋ। ਜੁਗ ਜੁਗ ਆਪੋ ਆਪਣਾ ਧਰਮ ਹੈ, ਜਿੰਨੇ ਵੀ ਪਿਛਲੇ ਯੁਗ ਬੀਤ ਗਏ ਨੇ ਉਹ ਸਾਰੇ ਯੁਗਾਂ ਦਾ ਵੱਖੋ ਵੱਖਰਾ ਆਪੋ ਆਪਣਾ ਧਰਮ ਸੀ, ਪਰ ਸਾਂਝਾ ਧਰਮ ਕੋਈ ਨਹੀਂ ਸੀ। ਸਾਰੇ ਯੁਗਾਂ ਦੇ ਵਿੱਚ ਸਾਰੇ ਲੋਕਾਂ ਦਾ ਵੱਖੋ ਵੱਖਰਾ ਆਪਣਾ ਧਰਮ ਸੀ। ਜੇ ਕਿਸੇ ਨੂੰ ਭੁਲੇਖਾ ਹੈ ਤੁਸੀਂ ਵੇਦਾਂ ਪੁਰਾਣਾਂ ਨੂੰ ਸੋਧ ਕੇ ਵਿਚਾਰ ਕੇ ਨਿਰਣਾ ਕਰਕੇ ਦੇਖ ਲਓ।
ਗੁਰਮੁਖ ਜਿੰਨੀ ਧਿਆਇਆ ਹਰ ਹਰ ਜਗਤੇ ਪੂਰੇ ਪਰਵਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਜਿਨ੍ਹਾਂ ਨੇ ਗੁਰੂ ਦੁਆਰਾ ਗੁਰੂ ਦੇ ਅਨੁਸਾਰੀ ਹੋ ਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ ਜਗਤੇ ਪੂਰੇ ਪਰਵਾਨਾ, ਵੀ ਉਹ ਇਸ ਜਗਤ ਦੇ ਵਿੱਚ ਪੂਰਨ ਪੁਰਖ ਬਣ ਗਏ ਤੇ ਉਹੀ ਦਰਗਾਹ ਵਿੱਚ ਪ੍ਰਵਾਨ ਹੋਏ ਨੇ। ਭਾਵ ਜਿਨ੍ਹਾਂ ਨੇ ਗੁਰੂ ਵਾਲੇ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਉਹੀ ਸੰਸਾਰ ਦੇ ਵਿੱਚ ਪੂਰਨ ਪ੍ਰਵਾਨ ਹੋਏ ਹਨ।
ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ ਚੂਕੈ ਮਨ ਅਭਮਾਨਾ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਗੁਰਸਿੱਖ ਮਾਈ ਪਾਈ ਸੱਚੇ ਵਾਹਿਗੁਰੂ ਨਾਲ ਪ੍ਰੀਤੀ ਲਾਉਂਦੇ ਹਨ ਅਥਵਾ ਉਸ ਪ੍ਰਭੂ ਦੇ ਸੱਚੇ ਨਾਮ ਦੇ ਨਾਲ ਪਿਆਰ ਲਾਉਂਦੇ ਹਨ ਚੂਕੈ ਮਨ ਅਭਮਾਨਾ, ਉਹਨਾਂ ਦੇ ਮਨ ਦੇ ਵਿੱਚੋਂ ਹੰਕਾਰ ਦੂਰ ਹੋ ਜਾਂਦਾ ਹੈ ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ ਦੋਇਨਾ ਵਸੈ ਇੱਕ ਠਾਈ। ਹਉਮੈ ਤੇ ਨਾਮ ਦਾ ਪਰਸਪਰ ਵਿਰੋਧ ਹੈ, ਜਿੱਥੇ ਹਉਮੈ ਉੱਥੇ ਨਾਮ ਨਹੀਂ ਆ ਕੇ ਟਿਕ ਸਕਦਾ, ਜਿੱਥੇ ਨਾਮ ਹੋਵੇ ਉੱਥੇ ਹਉਮੈ ਨਹੀਂ ਟਿਕ ਸਕਦੀ। ਹਉਮੈ ਤੇ ਇੱਕ ਸਮਝ ਲਓ ਉੱਚੇ ਟਿੱਬੇ ਵਾਂਗ ਹੈ, ਜਿਵੇਂ ਉੱਚੇ ਟਿੱਬਿਆਂ ਤੇ ਮੀਂਹ ਦਾ ਪਾਣੀ ਨਹੀਂ ਖੜੋ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਨਿਮਰਤਾ ਵਾਲੇ ਹਿਰਦੇ ਵਿੱਚ ਹੀ ਟਿਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਉਹ ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਲਾ ਜਿਹੜਾ ਪ੍ਰੀਤੀ ਲਾ ਲਵੇ ਚੁੱਕੈ ਮਨ ਅਭਮਾਨਾ, ਉਹਦੇ ਮਨ ਦੇ ਵਿੱਚ ਉਹ ਹੰਕਾਰ ਨਿਵਰਤ ਹੋ ਜਾਂਦਾ ਹੈ।
ਕਹਤ ਸੁਣਤ ਸਭੇ ਸੁਖ ਪਾਵੈ ਮਾਨਤ ਪਾਏ ਨਿਧਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਤੇ ਜਿਹੜਾ ਨਾਮ ਨੂੰ ਸੁਣਦਾ ਹੈ, ਜਪਣ ਵਾਲੇ ਵੀ ਸੁਣਨ ਵਾਲੇ ਦੋਵੇਂ ਸੁਖ ਪ੍ਰਾਪਤ ਕਰ ਲੈਂਦੇ ਨੇ ਤੇ ਮਾਨਤ ਪਾਹੇ ਨਿਧਾਨਾ, ਤੇ ਜਿਹੜਾ ਭਾਈ ਮੰਨਦਾ ਹੈ ਮੰਨਣ ਵਾਲਾ ਹੈ ਭਾਵ ਨਾਮ ਦੀ ਕਮਾਈ ਕਰਨ ਵਾਲਾ ਹੈ ਤੇ ਮਾਨਤ ਪਾਹੇ ਨਿਧਾਨਾ, ਬਈ ਉਹ ਅੱਗੇ ਵਾਹਿਗੁਰੂ ਦੀ ਬਖਸ਼ਿਸ਼ ਦਾ ਖਜ਼ਾਨਾ ਪ੍ਰਾਪਤ ਕਰ ਲੈਂਦੇ। ਜਾਂ ਇਹ ਕਹਿੰਦੇ ਬਹੁ ਵਚਨ ਦੇ ਵਿੱਚ ਵੀ ਅਰਥ ਕੀਤਾ ਹੈ ਵੀ ਕਹਿਣ ਵਾਲੇ ਸੁਣਨ ਵਾਲੇ ਸਾਰੇ ਸੁਖ ਪ੍ਰਾਪਤ ਕਰਦੇ ਨੇ ਤੇ ਜਿਹੜੇ ਭਾਈ ਉਸ ਨੂੰ ਮੰਨਦੇ ਨੇ ਉਸ ਨਾਮ ਦੀ ਕਮਾਈ ਕਰਦੇ ਹਨ ਤੇ ਫਿਰ ਉਹ ਅੱਗੇ ਸਾਰੀਆਂ ਬਰਕਤਾਂ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ।
ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਗੁਰਮੁਖਾਂ ਦੀ ਮਹਿਮਾ ਵਰਣਨ ਕਰਦੇ ਹਨ। ਹਉ ਤਿੰਨ ਬਲਿਹਾਰੈ ਜਿਨ ਹਰ ਮਨ ਵਸਾਏ, ਹਰ ਜਨ ਕੋ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਈ ਰਹਾਉ। ਹਉ ਤਿੰਨ ਬਲਿਹਾਰੈ, ਸਤਿਗੁਰੂ ਫਰਮਾਉਂਦੇ ਹਨ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹਾਂ ਜਿਨ ਹਰ ਮਨ ਵਸਾਏ, ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਵਸਾ ਲਿਆ। ਹਰ ਜਨ ਕੋ ਮਿਲਿਆ ਸੁਖ ਪਾਈਐ, ਐਸੇ ਪ੍ਰਭੂ ਦੇ ਪਿਆਰੇ ਮਹਾਂਪੁਰਖਾਂ ਨੂੰ ਮਿਲ ਕੇ ਆਤਮਕ ਸੁਖ ਪ੍ਰਾਪਤ ਕਰ ਲਈਦਾ ਹੈ। ਹਰ ਗੁਣ ਗਾਵੈ ਸਹਿਜ ਸੁਭਾਏ, ਉਹ ਗੁਰਮੁਖ ਪਿਆਰੇ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ ਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ ਤੇ ਉਹਨਾਂ ਦੀ ਸੰਗਤ ਕਰਕੇ ਸਾਡਾ ਵੀ ਜੀਵਨ ਸਫਲ ਹੋ ਜਾਂਦਾ ਹੈ। ਲੋਹਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ
ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ, ਗੁਰਮੁਖੋ ਜਿਸ ਨੂੰ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਗੁਰੂ ਦੁਆਰਾ ਆਪਣੀ ਪ੍ਰੀਤੀ ਪਿਆਰ ਲਾ ਦਿੰਦਾ ਹੈ। ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ, ਤੇ ਫਿਰ ਉਸ ਘਰ ਹਿਰਦੇ ਵਿੱਚ ਤੇ ਗੁਰੂ ਕੇ ਸੋਭਨਿਕ ਸ਼ਬਦ ਦੁਆਰਾ ਤਿਤ ਕਰ ਬਲਾਵਲ ਗੁਰ ਸ਼ਬਦ ਸੁਹਾਏ। ਫਿਰ ਉਸ ਕਰ ਹਿਰਦੇ ਵਿੱਚ ਗੁਰੂ ਕੇ ਸੋਭਨਿਕ ਸ਼ਬਦ ਦੁਆਰਾ ਬਲਾਵਲ ਦਾ ਅਰਥ ਹਮੇਸ਼ਾ ਲਈ ਖੁਸ਼ੀਆਂ, ਖੇੜਾ ਤੇ ਆਨੰਦ ਪ੍ਰਗਟ ਹੋ ਜਾਂਦਾ ਹੈ।
ਮੰਗਲ ਨਾਰੀ ਗਾਵੈ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ।
ਬਿਲਾਵਲ ਦਾ ਅਰਥ ਹੈ ਆਨੰਦ, ਬਿਲਾਵਲ ਦਾ ਅਰਥ ਹੈ ਖੇੜਾ। ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਮੰਗਲ ਨਾਰੀ ਗਾਵੈ ਆਏ। ਨਾਰੀ ਦਾ ਅਰਥ ਹੈ ਸਖੀਆਂ, ਜਿੰਨੀਆਂ ਵੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਜਿਤਨੇ ਵੀ ਗੁਰਸਿੱਖ ਮਾਈ ਭਾਈ ਨੇ, ਉਹ ਸਾਰੇ ਆ ਕੇ ਉਸ ਵਾਹਿਗੁਰੂ ਦੇ ਮੰਗਲ ਜਸ ਨੂੰ ਗਾਉਂਦੇ ਨੇ। ਮਿਲ ਪ੍ਰੀਤਮ ਸਦਾ ਸੁਖ ਪਾਏ, ਤੇ ਫਿਰ ਉਸ ਪਿਆਰੇ ਪ੍ਰਭੂ ਨੂੰ, ਉਸ ਪਿਆਰੇ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਕੇ ਹਮੇਸ਼ਾ ਲਈ ਉਸ ਦੇ ਮਿਲਾਪ ਦਾ ਸੁਖ ਪ੍ਰਾਪਤ ਕਰ ਲੈਂਦੇ ਹਨ।
ਹੋ ਤਿੰਨ ਬਲਹਾਰਾ ਹੈ ਜਿਨ ਹਰ ਮਨ ਵਸਾਏ, ਹਰ ਜਨ ਕੋ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਤੋਂ ਬਲਿਹਾਰ ਜਾਣੇ ਹਾਂ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਵਸਾਇਆ ਹੈ। ਐਸੇ ਮਹਾਂਪੁਰਖਾਂ ਨੂੰ ਮਿਲਿਆ ਆਤਮਕ ਸੁਖ ਪ੍ਰਾਪਤ ਕਰ ਲਈਦਾ ਹੈ। ਉਹ ਮਹਾਂਪੁਰਖ ਸੁਤੇ ਸਿੱਧ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ, ਇਸ ਲਈ ਉਹਨਾਂ ਮਹਾਂਪੁਰਖਾਂ ਤੋਂ ਬਲਿਹਾਰ ਜਾਣਾ ਚਾਹੀਦਾ ਹੈ।
ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਉ ਆਪ ਵਸੈ ਮਨ ਆਏ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹਨਾਂ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਸਦਾ ਰੰਗ ਰਾਤੇ ਤੇਰੇ ਚਾਏ, ਹੇ ਵਾਹਿਗੁਰੂ, ਉਹ ਤੇਰੇ ਨਾਮ ਦੇ ਵਿੱਚ ਬੜੇ ਚਾਅ ਦੇ ਨਾਲ ਲੱਗੇ ਰਹਿੰਦੇ ਨੇ। ਸਦਾ ਰੰਗ ਰਾਤੇ ਤੇਰੇ ਚਾਏ, ਬਈ ਉਹ ਬੜੇ ਚਾਅ ਦੇ ਨਾਲ ਤੇਰੇ ਨਾਮ ਦੇ ਵਿੱਚ ਲੱਗੇ ਰਹਿੰਦੇ ਨੇ। ਸਦਾ ਰੰਗ ਰਾਤੇ, ਫਿਰ ਉਹ ਹਮੇਸ਼ਾ ਲਈ ਤੇਰੇ ਪ੍ਰੇਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਹਰ ਜੀ ਉਹ ਆਪ ਵਸੈ ਮਨ ਆਏ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਵੀ ਉਹਨਾਂ ਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ।
ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੇ ਮੇਲ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਪੇ ਸੋਭਾ ਸਦ ਹੀ ਪਾਏ, ਫਿਰ ਉਹ ਗੁਰਮੁਖ ਪਿਆਰੇ ਆਪਣੇ ਆਪ ਹਮੇਸ਼ਾ ਲਈ ਸੰਸਾਰ ਦੇ ਵਿੱਚ ਸੋਭਾ, ਮਾਨ, ਵਡਿਆਈ, ਪ੍ਰਤਿਸ਼ਠਾ ਨੂੰ ਪ੍ਰਾਪਤ ਕਰਦੇ ਨੇ। ਗੁਰਮੁਖ ਮੇਲੇ ਮੇਲ ਮਿਲਾਏ, ਜਿਨ੍ਹਾਂ ਨੂੰ ਮੁਖੀ ਸਤਿਗੁਰੂ ਵਾਹਿਗੁਰੂ ਦੇ ਮੇਲ ਵਿੱਚ ਮਿਲਾਉਂਦੇ ਨੇ, ਤੇ ਮੇਲੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲਦਾ ਹੈ। ਅਥਵਾ ਗੁਰਮੁਖ ਮੇਲੇ ਮੇਲ ਮਿਲਾਏ, ਜਿਸ ਨੂੰ ਮੁਖੀ ਸਤਿਗੁਰੂ ਦੇ ਮੇਲ ਵਿੱਚ ਵਾਹਿਗੁਰੂ ਮਿਲਾ ਦੇਵੇ, ਤੇ ਫਿਰ ਗੁਰੂ ਦੁਆਰਾ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ, ਤੇ ਫਿਰ ਉਹ ਗੁਰਮੁਖ ਪਿਆਰੇ ਹਮੇਸ਼ਾ ਲਈ ਸੰਸਾਰ ਵਿੱਚ ਸੋਭਾ ਨੂੰ ਪ੍ਰਾਪਤ ਕਰਦੇ ਹਨ।
ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਕਰ ਵਾਸਾ ਹਰ ਗੁਣ ਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖ ਰਾਤੇ ਸ਼ਬਦ ਰੰਗਾਏ, ਜਿਹੜੇ ਗੁਰਮੁਖ ਨੇ ਬਈ ਉਹ ਸ਼ਬਦ ਦੇ ਰੰਗ ਦੇ ਵਿੱਚ ਹਮੇਸ਼ਾ ਲਈ, ਰਾਤੇ ਦਾ ਅਰਥ ਹੈ ਰੰਗੇ ਰਹਿੰਦੇ ਨੇ। ਗੁਰਮੁਖ ਰਾਤੇ ਸ਼ਬਦ ਰੰਗਾਏ, ਗੁਰਮੁਖ ਸ਼ਬਦ ਦੇ ਰੰਗ ਦੇ ਵਿੱਚ ਹਮੇਸ਼ਾ ਲਈ ਰੰਗੇ ਰਹਿੰਦੇ ਹਨ। ਨਿਜ ਘਰ ਵਾਸਾ ਹਰ ਗੁਣ ਗਾਏ, ਉਹ ਹਰ ਵੇਲੇ ਵਾਹਿਗੁਰੂ ਦੇ ਗੁਣ ਵੀ ਗਾਉਂਦੇ ਨੇ, ਉਸ ਵਾਹਿਗੁਰੂ ਦੀ ਸਿਫਤ ਸਲਾਹ ਵੀ ਕਰਦੇ ਹਨ, ਜਿਸ ਦਾ ਸਦਕਾ ਨਿਜ ਘਰ ਵਾਸਾ ਉਹਨਾਂ ਦੇ ਆਪਣੇ ਅਸਲੀ ਘਰ ਤੁਰਿਆ ਪਦ ਵਿੱਚ ਨਿਵਾਸ ਹੋ ਜਾਂਦਾ ਹੈ।
ਰੰਗ ਚੱਲੂ ਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਜ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰੰਗ ਚੱਲੂ ਰਹਿ ਹਰ ਰਸ ਪਾਏ, ਉਸ ਵਾਹਿਗੁਰੂ ਦੇ ਨਾਲ ਰਸ ਪ੍ਰੇਮ ਕਰਕੇ ਤੇ ਰੰਗ ਚੱਲੂ ਲੈ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਬਹੁਤ ਗੂੜਾ ਚੂ ਚੂਹਾ ਮਜੀਠੀ ਰੰਗ ਚੜ ਜਾਂਦਾ ਹੈ, ਤੇ ਪਾਏ ਸਾਰਿਆਂ ਦੇ ਮਨ ਨੂੰ ਪਾਉਂਦੇ ਹਨ। ਹਰ ਰੰਗ ਕਦੇ ਨਾ ਉਤਰੈ ਸਾਜ ਸਮਾਏ, ਤੇ ਜਿਹੜੇ ਵਾਹਿਗੁਰੂ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ ਜਾਂਦਾ ਹੈ, ਇਹੋ ਰੰਗ ਕਦੇ ਨਾ ਉਤਰੈ, ਇਹ ਰੰਗ ਕਦੇ ਵੀ ਉਤਰਦਾ ਨਹੀਂ ਹੈ। ਪੱਕੇ ਰੰਗ ਦੀ ਇਹੀ ਇੱਕ ਗਰੰਟੀ ਹੁੰਦੀ ਹੈ, ਕਾਇਆ ਕਾਪਰ ਚੀਰ ਬਹੁ ਫਾਰੇ ਹਾ ਰੰਗ ਨਾ ਲਹਿ ਸਪਾਗਾ। ਵਸਤਰ ਪੁਰਾਣਾ ਹੋ ਕੇ ਫਟ ਜਾਂਦਾ ਪਰ ਰੰਗ ਨਹੀਂ ਉਤਰਦਾ, ਇਹੋ ਰੰਗ ਕਦੇ ਨਾ ਉਤਰੈ। ਜਿਹੜਾ ਨਾਮ ਦਾ ਰੰਗ ਹੈ ਇਹ ਵੀ ਕਦੇ ਉਤਰਦਾ ਨਹੀਂ ਹੈ। ਸਾਜ ਸਮਾਏ, ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਜਾਂਦਾ ਹੈ ਉਹ ਅੱਗੇ ਸੱਚ ਸਰੂਪ ਵਾਹਿਗੁਰੂ ਵਿੱਚ ਸਮਾ ਜਾਂਦੇ ਹਨ।
ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰੂ ਗਿਆਨ ਮਿਲਿਆ ਪ੍ਰੀਤਮ ਮੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਦੇ ਅੰਦਰ ਗੁਰੂ ਕਾ ਸ਼ਬਦ ਵਸ ਗਿਆ ਹੈ, ਮਿਟਿਆ ਅਗਿਆਨ ਅੰਧੇਰਾ। ਇਹ ਗੁਰੂ ਕਾ ਸ਼ਬਦ ਗਿਆਨ ਦਾ ਦੀਵਾ ਹੈ। ਜਿਨ੍ਹਾਂ ਦੇ ਅੰਦਰ ਗੁਰੂ ਕਾ ਸ਼ਬਦ ਵਸ ਗਿਆ, ਮਿਟਿਆ ਅਗਿਆਨ ਅੰਧੇਰਾ, ਉਥੋਂ ਅਗਿਆਨ ਦਾ ਹਨੇਰਾ ਮਿਟ ਗਿਆ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਉਹ ਸਤਿਗੁਰੂ ਦੇ ਗਿਆਨ ਦਾ ਸਦਕਾ ਤੇ ਮੇਰਾ ਪਿਆਰਾ ਪ੍ਰਭ ਵੀ ਆ ਕੇ ਮਿਲ ਗਿਆ।
ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ, ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਸੱਚੇ ਨਾਮ ਦੇ ਰੰਗ ਵਿਚ ਰੰਗੇ ਗਏ ਤਿਨ ਬਹੁੜ ਨਾ ਫੇਰਾ, ਉਹਨਾਂ ਨੂੰ ਫਿਰ ਦੁਬਾਰਾ ਮੁੜ ਕੇ 84 ਦਾ ਫੇਰਾ ਨਹੀਂ ਲਾਉਣਾ ਪੈਂਦਾ। ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ, ਤੇ ਉਹਨਾਂ ਨੂੰ ਮੇਰਾ ਪੂਰਾ ਸਤਿਗੁਰੂ ਨਾਮ ਦ੍ਰਿੜ ਕਰਵਾ ਦਿੰਦੇ, ਤੇ ਜਿਨ੍ਹਾਂ ਨੂੰ ਨਾਮ ਦ੍ਰਿੜ ਹੋ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਦੁਬਾਰਾ ਮੁੜ ਕੇ 84 ਦਾ ਚੱਕਰ ਨਹੀਂ ਲਾਉਣਾ ਪੈਂਦਾ, ਉਹ ਆਵਾਗਮਨ ਤੋਂ ਉਹ ਛੁਟਕਾਰਾ ਪ੍ਰਾਪਤ ਕਰ ਲੈਂਦੇ ਹਨ।
ਬਿਲਾਵਲ ਮਹੱਲਾ ਤੀਜਾ, ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ।
ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਗੁਰਮਤ ਨਾਮ ਦੀ ਯਾਚਨਾ ਕਰਦੇ ਹਨ। ਜਗਦੀ ਸੇਵੋ ਮੈਂ ਅਵਰ ਨਾ ਕਾਜਾ, ਹੇ ਵਾਹਿਗੁਰੂ ਮੈਂ ਉਸ ਜਗਤ ਦੇ ਮਾਲਕ ਵਾਹਿਗੁਰੂ ਦੀ ਹੀ ਸੇਵਾ ਕਰਾਂ, ਭਾਵ ਉਸ ਵਾਹਿਗੁਰੂ ਦੀ ਭਗਤੀ ਕਰਾਂ। ਅਵਰ ਨਾ ਕਾਜਾ, ਮੈਨੂੰ ਹੋਰ ਕੋਈ ਕੰਮ ਨਹੀਂ ਚੰਗਾ ਲੱਗਦਾ। ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ। ਇਹ ਅਸਲੀ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ, ਨਾਮ ਦੇ ਪਿਆਰ ਵਾਲੀ। ਮੈਂ ਤੇ ਸਿਰਫ ਉਸ ਜਗਤ ਦੇ ਈਸ਼ਵਰ ਵਾਹਿਗੁਰੂ ਦੀ ਸੇਵਾ ਹੀ ਕਰਨੀ ਚਾਹੁੰਦਾ ਹਾਂ, ਹੋਰ ਕੋਈ ਕੰਮ ਨਹੀਂ ਮੰਗਦਾ। ਅੰਧਨ ਅੰਧ ਹੋਵੇ ਮਨ ਮੀਰੇ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ। ਹੇ ਵਾਹਿਗੁਰੂ ਮੈਂ ਤੇਰਾ ਗੁਰੂ ਦੁਆਰਾ ਨਾਮ ਹੀ ਮੰਗਦਾ ਹਾਂ, ਤੇ ਉਹ ਨਾਮ ਕੈਸਾ ਹੈ ਨਿਵਾਜਾ, ਵੀ ਜਿਹੜਾ ਨਾਮ ਅੱਗੇ ਪਾਈ ਨਿਵਾਜਣ ਵਾਲਾ। ਕੋਈ ਵੀ ਨਾਮ ਜਪ ਲਵੇ ਉਹਦੀ ਦੁਨੀਆਂ ਵਿੱਚ ਵਡਿਆਈ ਹੁੰਦੀ ਹੈ, ਨਾਮ ਦਾ ਸਦਕਾ ਨਿਵਾਜਿਆ ਜਾਂਦਾ। ਅੰਧਨ ਅੰਧ ਹੋਵੇ ਮਨ ਮੇਰਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਮੈਨੂੰ ਉਹ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ, ਗੁਰੂ ਮਿਹਰਬਾਨ ਹੋ ਕੇ ਮੇਰੀ ਝੋਲੀ ਵਿੱਚ ਨਾਮ ਦੀ ਖੈਰ ਪਾ ਦੇਵੇ। ਅੰਧਨ ਅੰਧ ਹੋਵੇ ਮਨ ਮੇਰਾ, ਫਿਰ ਮੇਰੇ ਮਨ ਦੇ ਵਿੱਚ ਦਿਨ ਰਾਤ ਆਨੰਦ ਪ੍ਰਗਟ ਹੋ ਸਕਦਾ ਹੈ, ਆਤਮਕ ਆਨੰਦ ਮੇਰੇ ਅੰਦਰ ਪੈਦਾ ਹੋ ਸਕਦਾ, ਕਿਉਂਕਿ ਨਾਮ ਦੁਆਰਾ ਹੀ ਉਹ ਆਤਮਕ ਆਨੰਦ ਜਿਸ ਨੂੰ ਸਦੈਵੀ ਆਨੰਦ ਆਖਿਆ ਜਾਂਦਾ ਉਹ ਪ੍ਰਾਪਤ ਹੁੰਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ।
ਹਜ਼ੂਰ ਫਰਮਾਉਂਦੇ ਨੇ, ਭਾਈ ਅਸੀਂ ਪੂਰੇ ਗੁਰੂ ਤੋਂ ਹੀ ਵਡਿਆਈ ਪ੍ਰਾਪਤ ਕੀਤੀ ਹੈ। ਕਿਹੜੀ ਵਡਿਆਈ? ਨਾਮ ਦੀ ਵਡਿਆਈ। ਪੂਰੇ ਗੁਰ ਤੇ ਵਡਿਆਈ ਪਾਈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਪੂਰੇ ਗੁਰੂ ਤੋਂ ਹੀ ਨਾਮ ਦੀ ਵਡਿਆਈ ਪ੍ਰਾਪਤ ਕੀਤੀ ਹੈ। ਅਚਿੰਤ ਨਾਮ ਵਸਿਆ ਮਨ ਆਈ, ਵੀ ਅਚਿੰਤ ਦਾ ਅਰਥ ਹੈ ਅਚਨਚੇਤ, ਨਿਰਯਤਨ, ਸੁਤੇ ਸਿੱਧ ਹੀ ਨਾਮ ਆ ਕੇ ਮਨ ਦੇ ਵਿੱਚ ਵਸ ਗਿਆ, ਭਾਵ ਜਦੋਂ ਪੂਰੇ ਗੁਰੂ ਦੀ ਮਿਹਰ ਹੁੰਦੀ ਹੈ। ਹੁਣ ਤਾਂ ਆਪਾਂ ਯਤਨ ਵੀ ਕਰਦੇ ਹਾਂ ਵੀ ਨਾਮ ਸਾਡੇ ਅੰਦਰ ਵਸ ਜਾਵੇ, ਪਰ ਨਹੀਂ ਵਸਦਾ। ਪਰ ਜਦੋਂ ਗੁਰੂ ਦੀ ਮਿਹਰ ਹੋ ਜਾਂਦੀ, ਫਿਰ ਅਚਨਚੇਤ ਹੀ ਵਾਹਿਗੁਰੂ ਦਾ ਨਾਮ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ।
ਹੋ ਮੈਂ ਮਾਇਆ ਸ਼ਬਦ ਜਲਾਈ, ਦਰ ਸੱਚ ਹੈ ਗੁਰ ਤੇ ਸੋਭਾ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੋ ਮੈਂ ਮਾਇਆ ਸ਼ਬਦ ਜਲਾਈ। ਅਸੀਂ ਗੁਰੂ ਸ਼ਬਦ ਦੀ ਕਮਾਈ ਕਰਕੇ ਹੋ ਮੈਂ ਤੇ ਜਿਹੜੀ ਮਾਇਆ ਦੀ ਜ਼ਹਿਰ ਸੀ ਇਹਨੂੰ ਵੀ ਸਾੜ ਦਿੱਤਾ। ਦਰ ਸੱਚ ਹੈ ਗੁਰ ਤੇ ਸੋਭਾ ਪਾਈ, ਅਸੀਂ ਗੁਰੂ ਦੀ ਮਿਹਰ ਨਾਲ ਨਾਮ ਦੀ ਵਡਿਆਈ ਪ੍ਰਾਪਤ ਕਰਕੇ ਉਸ ਵਾਹਿਗੁਰੂ ਦੇ ਸੱਚੇ ਦਰ, ਭਾਵ ਉਸ ਵਾਹਿਗੁਰੂ ਦੀ ਸੱਚੀ ਦਰਗਾਹ ਅਥਵਾ ਸੱਚਖੰਡ ਦਰਬਾਰ ਦੇ ਵਿੱਚ ਵੀ ਸੋਭਾ, ਮਾਨ, ਵਡਿਆਈ, ਪ੍ਰਤਿਸ਼ਠਾ ਪ੍ਰਾਪਤ ਕਰ ਲਈ।
ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ, ਆਨ ਦਿਨ ਆਨੰਦ ਹੋਇਆ ਮਨ ਮੇਰਾ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਮੈਂ ਤੇ ਇਹੀ ਚਾਹੁੰਦਾ ਹਾਂ, ਜਗਦੀਸ਼ ਏਵੋ ਬਸ ਜਗਤ ਦੇ ਈਸ਼ਵਰ ਜਗਤ ਦੇ ਮਾਲਕ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰੀ ਜਾਵਾ। ਹੋਰ ਮੈਨੂੰ ਕੋਈ ਕੰਮ ਕਰਨਾ ਚੰਗਾ ਨਹੀਂ ਲੱਗਦਾ। ਅੰਧਨ ਅੰਧ ਹੋਵੇ ਮਨ ਮੇਰਾ, ਗੁਰਮੁਖ ਮੰਗੋ ਹਰ ਨਾਮ ਨਿਵਾਜਾ। ਹੇ ਵਾਹਿਗੁਰੂ ਜੀ, ਜੇ ਮੈਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਫਿਰ ਦਿਨ ਰਾਤ ਮੇਰੇ ਮੰਦੇ ਵਿੱਚ ਆਤਮਕ ਆਨੰਦ ਪ੍ਰਗਟ ਹੋ ਸਕਦਾ ਹੈ। ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ। ਇਸੇ ਲਈ ਹੇ ਵਾਹਿਗੁਰੂ, ਮੈਂ ਗੁਰੂ ਦੁਆਰਾ ਤੇਰੇ ਨਾਮ ਨੂੰ ਹੀ ਮੰਗਦਾ ਹਾਂ ਤੇ ਉਹ ਨਾਮ ਪਾਈ ਸਾਰੇ ਹੀ ਭਗਤਾਂ ਨੂੰ ਨਿਵਾਜਣ ਵਾਲਾ ਹੈ। ਕੋਈ ਵੀ ਨਾਮ ਜਪ ਲਵੇ ਹਰਕ ਨੂੰ ਵਡਿਆਈ ਤੇ ਮਾਣ ਪ੍ਰਾਪਤ ਹੁੰਦਾ ਹੈ।
ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬੁਝਾਈ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਇਹ ਅਨਵੇ ਕਰਕੇ ਅਰਥ ਲੱਗੇਗਾ, ਪੂਰੇ ਗੁਰ ਤੇ ਸ਼ਬਦ ਬੁਝਾਈ। ਪੂਰੇ ਗੁਰੂ ਕੇ ਸ਼ਬਦ ਦੁਆਰਾ ਸਾਨੂੰ ਅਸਲੀ ਪਰਮਾਰਥ ਦੀ ਆਤਮਕ ਜੀਵਨ ਦੀ ਸੋਝੀ ਪ੍ਰਾਪਤ ਹੋ ਗਈ। ਮਨ ਕੀ ਪ੍ਰਤੀਤ ਮਨ ਤੇ ਪਾਈ, ਹੁਣ ਅਸੀਂ ਵੀ ਆਪਣੇ ਮਨ ਦੀ ਪ੍ਰਤੀਤ ਮਨ ਤੋਂ ਹੀ ਪ੍ਰਾਪਤ ਕਰ ਲਈਏ। ਇਹਦਾ ਮਤਲਬ ਇਹ ਹੈ, ਜਿਹੜਾ ਗੁਰੂ ਦੀ ਕਿਰਪਾ ਦੁਆਰਾ ਸੁਸ਼ਿਕਸ਼ਿਤ ਹੋਇਆ ਮਨ ਹੈ, ਜਿਸਨੇ ਗੁਰੂ ਦੀ ਮਤ ਨੂੰ, ਗੁਰੂ ਦੀ ਮਰਯਾਦਾ ਨੂੰ ਸਮਝਿਆ ਹੈ, ਉਸ ਮਨ ਦੁਆਰਾ ਅਸੀਂ ਆਪਣੇ ਮਨ ਦੀ ਪ੍ਰਤੀਤ ਹਾਸਲ ਕਰ ਲਈ, ਭਾਵ ਮਨ ਤੋਂ ਹੀ ਮਨ ਦੀ ਪ੍ਰਤੀਤ ਪ੍ਰਾਪਤ ਹੁੰਦੀ ਹੈ। ਜਦੋਂ ਪੂਰੇ ਗੁਰੂ ਨੇ ਗੁਰੂ ਕੇ ਸ਼ਬਦ ਦੁਆਰਾ ਸਾਨੂੰ ਆਤਮਕ ਜੀਵਨ ਦੀ ਸੋਝੀ ਬਖਸ਼ਿਸ਼ ਕੀਤੀ, ਫਿਰ ਮਨ ਦੀ ਪ੍ਰਤੀਤ ਮਨ ਤੋਂ ਹੀ ਅਸਾਂ ਪ੍ਰਾਪਤ ਕਰ ਲਈ।
ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨਾ ਮਰੈ ਨਾ ਜਮ ਪੇਖੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਜਿਹੜਾ ਮਨੁੱਖ ਜੀਵਨ ਤੇ ਮੌਤ ਨੂੰ ਇੱਕ ਬਰਾਬਰ ਵੇਖਦਾ ਹੈ, ਜੀਵਨ ਤੇ ਮੌਤ ਨੂੰ ਇੱਕ ਬਰਾਬਰ ਦੇਖਣਾ ਬਹੁਤ ਔਖਾ ਹੈ। ਹਰ ਆਦਮੀ ਜ਼ਿੰਦਗੀ ਨਾਲ ਪਿਆਰ ਕਰਦਾ, ਮਰਨ ਤੋਂ ਬੜਾ ਖੌਫ ਖਾਂਦਾ, ਪਰ ਗੁਰਮੁਖ ਦੀ ਅਵਸਥਾ ਇਹ ਹੁੰਦੀ ਹੈ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਉਹਨੂੰ ਮਰਨ ਦੀ ਚਿੰਤਾ ਨਹੀਂ ਹੁੰਦੀ, ਜੀਵਨ ਦੀ ਆਸ ਨਹੀਂ ਰੱਖਦਾ। ਜੀਵਨ ਮਰਨ ਕੋ ਸੰਸਰ ਵੇਖਿਆ, ਉਹ ਜ਼ਿੰਦਗੀ ਤੇ ਮੌਤ ਨੂੰ ਇੱਕ ਬਰਾਬਰ ਹੀ ਵੇਖਦਾ ਹੈ। ਬਹੁੜ ਨਾ ਮਰੇ ਨਾ ਜਮ ਪੇਖੇ, ਜਿਹਦੀ ਐਸੀ ਅਵਸਥਾ ਬਣ ਜਾਂਦੀ ਹੈ ਤੇ ਨਾ ਹੀ ਕਦੀ ਫਿਰ ਉਹ ਮਰਦਾ ਹੈ, ਨਾ ਹੀ ਕਦੇ ਉਹ ਜਮ ਨੂੰ ਦੇਖਦਾ ਹੈ।
ਕਰ ਹੀ ਮੈਂ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਿਆ ਅਭਿਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰ ਹੀ ਮੈਂ ਸਭ ਕੋਟ ਨਿਧਾਨ, ਬਈ ਸਾਡੇ ਘਰ ਹਿਰਦੇ ਵਿੱਚ ਹੀ ਬਈ ਸਾਰੇ ਖਜ਼ਾਨੇ ਨੇ। ਜਿਵੇਂ ਪੁਰਾਣੇ ਰਾਜੇ ਮਹਾਰਾਜਿਆਂ ਦੇ ਕੋਟ ਕਿਲਿਆਂ ਦੇ ਵਿੱਚ ਖਜ਼ਾਨੇ ਸੰਭਾਲ ਕੇ ਰੱਖੇ ਹੁੰਦੇ ਸਨ, ਇਸੇ ਤਰ੍ਹਾਂ ਸਾਡੇ ਇਸ ਸਰੀਰ ਰੂਪੀ ਕਿਲੇ ਦੇ ਵਿੱਚ ਸਾਰੇ ਖਜ਼ਾਨੇ ਵਾਹਿਗੁਰੂ ਨੇ ਰੱਖੇ ਨੇ। ਸਤਿਗੁਰ ਦਿਖਾਏ ਗਿਆ ਅਭਿਮਾਨ, ਜਦੋਂ ਸਤਿਗੁਰੂ ਨੇ ਉਹ ਖਜ਼ਾਨੇ ਪ੍ਰਗਟ ਕਰਕੇ ਦਿਖਾਏ ਤੇ ਫਿਰ ਸਾਡੇ ਮਨ ਦਾ ਹੰਕਾਰ ਚਲਿਆ ਗਿਆ। ਕਿਉਂ? ਪਹਿਲਾਂ ਤੇ ਸਾਨੂੰ ਬਾਹਰਲੀ ਆਪਣੀ ਮਾਇਆ ਦਾ, ਆਪਣੇ ਧਨ ਦਾ, ਆਪਣੀ ਸੰਪਤੀ ਦਾ ਮਾਣ ਹੁੰਦਾ, ਪਰ ਜਦੋਂ ਅੰਦਰਲੇ ਖਜ਼ਾਨੇ ਲੱਭ ਜਾਂਦੇ ਨੇ ਤੇ ਫਿਰ ਉਹ ਬਾਹਰਲੀ ਮਾਇਆ ਦਾ ਹੰਕਾਰ ਦੂਰ ਹੋ ਜਾਂਦਾ ਹੈ।
ਸਦ ਹੀ ਲਾਗਾ ਸਹਿ ਧਿਆਨ, ਅੰਦਿਨ ਗਾਵੇ ਕੋ ਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਤੇ ਹਮੇਸ਼ਾ ਲਈ ਉਸ ਆਤਮਕ ਅਡੋਲ ਅਵਸਥਾ ਵਿੱਚ ਹੀ ਸਾਡਾ ਧਿਆਨ ਜੁੜ ਗਿਆ ਹੈ ਤੇ ਅੰਦਿਨ ਗਾਵੇ ਏਕੋ ਨਾਮ, ਹੁਣੇ ਸਾਡਾ ਮਨ ਦਿਨ ਰਾਤ ਇੱਕ ਵਾਹਿਗੁਰੂ ਦੇ ਨਾਮ ਨੂੰ ਹੀ ਗਾਉਂਦਾ ਹੈ। ਹਰ ਵੇਲੇ ਇਹਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਤੇ ਉਹਦੀ ਮਹਿਮਾ, ਉਹਦੀ ਵਡਿਆਈ ਹੀ ਹੁੰਦੀ ਰਹਿੰਦੀ ਹੈ।
ਇਸ ਯੁਗ ਮੈਂ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਤੇ ਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਕਲਯੁਗ ਦੇ ਵਿੱਚ ਅਸੀਂ ਤੇ ਇਹ ਭਾਵ ਭਗਤੀ ਦੀ ਵਡਿਆਈ ਪ੍ਰਾਪਤ ਕੀਤੀ ਹੈ। ਕਿਵੇਂ? ਪੂਰੇ ਗੁਰ ਤੇ ਨਾਮ ਤੇ ਆਈ, ਪੂਰੇ ਗੁਰੂ ਦੀ ਮਿਹਰ ਨਾਲ ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਤੇ ਅਸੀਂ ਪਾਓ ਭਗਤੀ ਦੀ, ਬ੍ਰਹਮ ਗਿਆਨ ਦੀ, ਆਤਮਕ ਗਿਆਨ ਦੀ ਵਡਿਆਈ ਪ੍ਰਾਪਤ ਕੀਤੀ ਹੈ।
ਜੈ ਦੇਖਾਂ ਤੈ ਰਿਹਾ ਸਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਜਿੱਥੇ ਵੀ ਦੇਖਦਾ ਹਾਂ ਉੱਥੇ ਅਕਾਲ ਪੁਰਖ ਵਾਹਿਗੁਰੂ ਸਮਾਰਿਆ ਹੈ। ਉਹ ਹਮੇਸ਼ਾ ਲਈ ਸੁਖਾਂ ਦਾ ਦਾਤਾ ਸਭ ਥਾਵਾਂ ਤੇ ਵਸ ਰਿਹਾ ਹੈ। ਕੀਮਤ ਨਹੀਂ ਪਾਈ, ਉਹਦੀ ਪ੍ਰਾਪਤੀ ਦੀ ਕੀਮਤ ਕਿਸੇ ਨੇ ਵੀ ਨਹੀਂ ਪਾਈ।
ਪੂਰਾ ਭਾਗ ਗੁਰ ਪੂਰਾ ਪਾਇਆ, ਅੰਤਰਨਾਮ ਨਿਧਾਨ ਦਿਖਾਇਆ।
ਲੋ ਜਦੋਂ ਪੂਰੇ ਭਾਗਾਂ ਦਾ ਸਦਕਾ ਪੂਰਾ ਸਤਿਗੁਰੂ ਪ੍ਰਾਪਤ ਕਰ ਲਿਆ, ਪੂਰੇ ਭਾਗਾਂ ਦੇ ਨਾਲ ਪੂਰਾ ਗੁਰੂ ਮਿਲ ਗਿਆ, ਅੰਤਰ ਨਾਮ ਨਿਧਾਨ ਦਿਖਾਇਆ, ਤਾਂ ਸਤਿਗੁਰੂ ਨੇ ਸਾਡੇ ਅੰਦਰ ਹੀ ਪ੍ਰਭੂ ਦੇ ਨਾਮ ਦਾ ਖਜ਼ਾਨਾ ਦਿਖਾ ਦਿੱਤਾ।
ਗੁਰ ਕਾ ਸ਼ਬਦ ਅਤਿ ਮਿੱਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਗੁਰੂ ਕਾ ਸ਼ਬਦ ਬਹੁਤ ਮਿੱਠਾ ਪਿਆਰਾ ਸਾਨੂੰ ਲਾ ਦਿੱਤਾ ਹੈ, ਤੇ ਉਸ ਗੁਰੂ ਸ਼ਬਦ ਦਾ ਰਸ ਪ੍ਰਾਪਤ ਕਰਕੇ ਨਾਨਕ ਤ੍ਰਿਸ਼ਨ ਬੁਝੀ। ਸਤਿਗੁਰੂ ਫਰਮਾਉਂਦੇ ਨੇ ਸਾਡੇ ਮਨ ਦੀ ਤ੍ਰਿਸ਼ਨਾ ਪਿਆਸ ਬੁਝ ਗਈ, ਮਨ ਤਨ ਸੁਖ ਪਾਇਆ, ਤੇ ਸਾਡੇ ਮਨ ਤੇ ਤਨ ਨੇ ਸੁਖ ਪ੍ਰਾਪਤ ਕਰ ਲਿਆ। ਕਿਉਂਕਿ ਜਿੰਨਾ ਚਿਰ ਕਿਸੇ ਦੇ ਮਨ ਵਿੱਚ ਆਸਾ ਤੇ ਤ੍ਰਿਸ਼ਨਾ ਵਸ ਰਹੀ ਹੈ, ਤੇ ਉਨਾ ਚਿਰ ਨਾ ਸ਼ਾਂਤੀ ਨਾ ਸੁਖ ਹੀ ਪ੍ਰਾਪਤ ਹੋ ਸਕਦਾ ਹੈ। ਜਦੋਂ ਗੁਰੂ ਕੇ ਸ਼ਬਦ ਦੇ ਮਿੱਠੇ ਰਸ ਨੂੰ ਪ੍ਰਾਪਤ ਕਰਕੇ ਮਨ ਦੀ ਤ੍ਰਿਸ਼ਨਾ ਦੀ ਭੁੱਖ ਪਿਆਸ ਬੁਝ ਗਈ, ਤੇ ਫੇਰ ਮਨ ਤਨ ਸੁਖ ਪਾਇਆ, ਸਾਡੇ ਮਨ ਤੇ ਤਨ ਨੇ ਸੁਖ ਪ੍ਰਾਪਤ ਕਰ ਲਿਆ। ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰ ਕਾ ਸ਼ਬਦ ਅਤਿ ਮਿੱਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।